ਸਤਿ ਸ਼੍ਰੀ ਅਕਾਲ, ਇਹ ਰੇਡੀਓ ਹਮਸਫ਼ਰ ਹੈ। ਹੁਣ ਤੁਸੀਂ ਲੱਕੀ ਬੈਂਸ ਕੋਲੋਂ ਖਬਰਾਂ ਸੁਣੋ। ਅੱਜ ਦਿਨ ਵੀਰਵਾਰ ਸੰਨ 2025 ਦੇ ਜੂਨ ਮਹੀਨੇ ਦੀ 19 ਤਰੀਕ। ਮੌਂਟਰੀਅਲ ਦੀ ਇੱਕ 3 ਸਾਲਾ ਬੱਚੀ ਜੋ ਐਤਵਾਰ ਤੋਂ ਲਾਪਤਾ ਸੀ, ਕੱਲ੍ਹ ਬੁੱਧਵਾਰ ਦੁਪਹਿਰੇ ਓਨਟਾਰੀਓ ਵਿੱਚੋਂ ਪ੍ਰਾਪਤ ਹੋ ਗਈ ਹੈ, ਜਿਸ ਨਾਲ ਦੋ ਸੂਬਿਆਂ 'ਚ ਸੈਂਕੜੇ ਕਿਲੋਮੀਟਰ ਤੱਕ 4 ਦਿਨਾਂ ਦੀ ਭਾਲ ਦਾ ਅੰਤ ਹੋ ਗਿਆ। ਪੁਲਿਸ ਨੇ ਆਖਿਆ ਕਿ ਬੱਚੀ ਠੀਕ ਹੈ ਅਤੇ ਉਹਦੀ ਸਿਹਤ ਦੇ ਹੋਰ ਵੇਰਵੇ ਨਹੀਂ ਦਿੱਤੇ ਗਏ। ਕੁੜੀ ਦੇ ਪਿਤਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਕਿਰਪਾ ਕਰਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਾਡੀ ਕੁੜੀ ਨਾਲ ਸਮਾਂ ਬਿਤਾਉਣ ਦੀ ਇਜਾਜ਼ਤ ਦੇ ਦਿਓ। ਯਾਦ ਰਹੇ, ਮੌਂਟਰੀਅਲ ਪੁਲਿਸ ਨੇ ਪਹਿਲਾਂ ਇਸ ਬੱਚੀ ਦੀ ਮਾਂ ਨੂੰ ਪੁੱਛਗਿੱਛ ਲਈ ਗ੍ਰਿਫਤਾਰ ਕੀਤਾ ਸੀ ਅਤੇ ਡਰ ਜਤਾਇਆ ਜਾ ਰਿਹਾ ਸੀ ਕਿ ਹੋ ਸਕਦਾ ਇਸ ਬੱਚੀ ਨੂੰ ਖਤਮ ਕਰ ਦਿੱਤਾ ਗਿਆ ਹੋਵੇ। ਮੇਅਰ ਦੇ ਦਾਅਵੇਦਾਰ ਲੂਕ ਰਾਬੋਇਨ ਨੇ ਕੱਲ੍ਹ ਬੁੱਧਵਾਰ ਨੂੰ ਐਲਾਨ ਕੀਤਾ ਕਿ ਪ੍ਰੋਜੈਕਟ ਮੌਂਟਰੀਅਲ ਦੇ 2025 ਦੇ ਵੋਟਰਾਂ ਲਈ ਚੋਣ ਪ੍ਰਚਾਰ ਵਿੱਚ ਬੱਸਾਂ ਨਾ ਕਿ ਸਾਈਕਲਾਂ ਕੇਂਦਰੀ ਹੋਣਗੀਆਂ। ਉਮੀਦਵਾਰ ਜੋ ਹੁਣ ਬਾਹਰ ਜਾਣ ਵੇਲੇ ਮੇਅਰ ਵੈਲਰੀ ਪਲਾਂਟ ਦੀ ਪਾਰਟੀ ਦੀ ਅਗਵਾਈ ਕਰ ਰਹੇ ਨੇ, ਇੱਕ ਵਿਸ਼ਾਲ ਐਕਸਪ੍ਰੈਸ ਬੱਸ ਨੈੱਟਵਰਕ ਦਾ ਵਾਅਦਾ ਕੀਤਾ ਜੋ ਮੌਂਟਰੀਅਲ ਦੀਆਂ ਸੜਕਾਂ 'ਤੇ ਨਵੀਆਂ ਬੱਸ ਲੇਨਸ ਲੈ ਕੇ ਆਵੇਗਾ। ਇਸੇ ਲਈ ਉਹਨਾਂ ਨੇ ਆਖਿਆ ਕਿ ਪ੍ਰੋਜੈਕਟ ਮੌਂਟਰੀਅਲ ਦੇ 2025 ਦੇ ਵੋਟਰਾਂ ਲਈ ਚੋਣ ਪ੍ਰਚਾਰ ਵਿੱਚ ਬੱਸਾਂ ਹੀ ਕੇਂਦਰ ਬਿੰਦੂ ਹੋਣਗੀਆਂ। ਮੌਂਟਰੀਅਲ ਅਤੇ ਕਿਊਬਿਕ ਸਿਟੀ ਦੇ ਵਸਨੀਕ ਜੋ ਪਾਰਕਿੰਗ ਦੀ ਚਿੰਤਾ ਕੀਤੇ ਬਿਨਾਂ ਘੁੰਮਣ ਫਿਰਨ ਦਾ ਕੋਈ ਹੋਰ ਤਰੀਕਾ ਲੱਭ ਰਹੇ ਨੇ, ਹੁਣ ਉਹਨਾਂ ਦੇ ਕੋਲ ਇੱਕ ਹੋਰ ਵਿਕਲਪ ਆ ਪਹੁੰਚਿਆ, ਉਹ ਹੈ ਲਿਫਟ। ਰਾਈਡ ਸ਼ੇਅਰਿੰਗ ਕੰਪਨੀ ਜੋ ਮੁੱਖ ਤੌਰ 'ਤੇ ਊਬਰ ਨਾਲ ਮੁਕਾਬਲਾ ਕਰਦੀਆਂ ਨੇ, ਐਲਾਨ ਕੀਤਾ ਕਿ ਉਹ ਮੰਗਲਵਾਰ ਤੋਂ ਦੋ ਵੱਡੇ ਸ਼ਹਿਰਾਂ 'ਚ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਲਿਫਟ ਆਉਣ ਵਾਲੇ ਮਹੀਨਿਆਂ 'ਚ ਲਵਲ, ਲੈਂਗੁਲ ਅਤੇ ਗੈਟਨਿਊ ਸਮੇਤ ਹੋਰ ਚੋਣਵੇਂ ਖੇਤਰਾਂ 'ਚ ਵੀ ਉਪਲਬਧ ਹੋਵੇਗੀ। ਕੈਨੇਡਾ ਦੀ ਲੇਲਾ ਫਰਨਾਂਡਿਜ਼ ਕੱਲ੍ਹ ਬੁੱਧਵਾਰ ਨੂੰ ਸਪੇਨ ਦੀ ਕ੍ਰਿਸਟੀਨਾ ਬੁਕਸਾ 'ਤੇ 6-3, 6-4 ਨਾਲ ਜਿੱਤ ਦਰਜ ਕਰਕੇ ਲੈਕਸਸ ਨਟਿੰਗਮ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਫਰਨਾਂਡਿਜ਼ ਨੇ ਮੈਚ ਵਿੱਚ 9 ਬ੍ਰੇਕ ਪੁਆਇੰਟ ਦਾ ਸਾਹਮਣਾ ਕੀਤਾ ਪਰ ਇੱਕ ਨੂੰ ਛੱਡ ਕੇ ਉਸਨੇ ਸਾਰੇ ਬਚਾ ਲਏ। ਉਸਨੇ 1 ਘੰਟਾ 43 ਮਿੰਟ ਲਗਾਤਾਰ ਖੇਡ ਖੇਡੀ ਅਤੇ 6 ਮੌਕਿਆਂ 'ਤੇ 3 ਵਾਰ ਬੁਕਸਾ ਤੋਂ ਸਰਵਿਸ ਲੈ ਲਈ। ਪਿਛਲੀਆਂ ਗਰਮੀਆਂ 'ਚ ਡਾਕ ਰਾਹੀਂ ਪੈਕੇਜ ਜ਼ਬਤ ਕੀਤੇ ਜਾਣ ਤੋਂ ਬਾਅਦ ਮੌਂਟਰੀਅਲ ਏਰੀਆ ਦੇ 2 ਵਿਅਕਤੀਆਂ ਨੂੰ ਸੰਯੁਕਤ ਰਾਜ ਤੋਂ ਪਾਬੰਦੀਸ਼ੁਦਾ ਬੰਦੂਕਾਂ ਦੀ ਤਸਕਰੀ ਨਾਲ ਸੰਬੰਧਿਤ 17 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। ਲਵਲ ਦੇ 51 ਸਾਲਾ ਸਕੌਟ ਸ਼ੀਨ ਅਤੇ 52 ਸਾਲਾ ਜੌਨ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਜਾਂਚ ਤੋਂ ਬਾਅਦ ਹੁਣ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਉਹ ਅੱਜ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣਗੇ। ਕਿਊਬਿਕ ਗੌਰਮੈਂਟ ਕੁਝ ਜੰਗਲੀ ਜਾਨਵਰਾਂ ਦੀਆਂ ਪ੍ਰਜਾਤੀਆਂ ਦੀ ਆਵਾਜਾਈ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਰਹੀ ਹੈ ਜੋ ਉਹਨਾਂ ਖੇਤਰਾਂ ਦੇ ਲਾਗੇ ਨੇ ਜਿੱਥੇ ਰੈਕੂਨ ਰੇਬੀਜ਼ ਦਾ ਪਤਾ ਲੱਗਿਆ। ਇਹ ਪਾਬੰਦੀ 17 ਅਗਸਤ ਤੱਕ ਲਾਗੂ ਰਹੇਗੀ ਅਤੇ ਇਹ ਰੈਕੂਨ ਧਾਰੀਦਾਰ ਸਕੰਕਸ, ਸਲੇਟੀ ਲੂੰਬੜੀ ਅਤੇ ਲਾਲ ਲੂੰਬੜੀ ਦੇ ਨਾਲ ਕਿਊਟਸ ਅਤੇ ਉਹਨਾਂ ਦੇ ਹਾਈਬ੍ਰਿਡ 'ਤੇ ਲਾਗੂ ਹੁੰਦੀ ਹੈ। ਪਾਬੰਦੀ ਤੋਂ ਪ੍ਰਭਾਵਿਤ ਭਾਈਚਾਰੇ ਮੌਂਟਰੀਅਲ ਦੇ ਦੱਖਣ ਅਤੇ ਪੂਰਬ 'ਚ ਮੌਂਟਰੇਗੀ ਅਤੇ ਐਸਟਰੀ ਖੇਤਰਾਂ ਵਿੱਚ ਸਥਿਤ ਨੇ। ਸਰਕਾਰ ਦਾ ਕਹਿਣਾ ਕਿ ਜ਼ਖਮੀ, ਅਨਾਥ ਜਾਂ ਪਰੇਸ਼ਾਨ ਕਰਨ ਵਾਲੇ ਜਾਨਵਰ ਨੂੰ ਤਬਦੀਲ ਕਰਨ ਨਾਲ ਰੈਬੀਜ਼ ਨਵੇਂ ਖੇਤਰਾਂ ਵਿੱਚ ਫੈਲ ਸਕਦੀ ਹੈ। ਯਾਦ ਰਹੇ, ਦਸੰਬਰ 2024 'ਚ 12 ਜੂਨ ਦੇ ਵਿਚਕਾਰ ਸੂਬੇ ਵਿੱਚ ਰੈਕੂਨ ਰੈਬੀਜ਼ ਦੇ 32 ਮਾਮਲੇ ਸਾਹਮਣੇ ਆਏ ਸਨ। ਕਿਊਬਿਕ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਜਿਸ ਨੂੰ ਸਕੂਲ ਪ੍ਰਬੰਧਕ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਵਿਨਾਸ਼ਕਾਰੀ ਕਟੌਤੀ ਕਹਿ ਕੇ ਨਿੰਦਿਆ ਜਾ ਰਿਹਾ ਹੈ, ਜੋ ਕਿ ਆਉਣ ਵਾਲੇ ਸਕੂਲੀ ਸਾਲ ਲਈ ਫੰਡਿੰਗ ਵਿੱਚ $570 ਮਿਲੀਅਨ ਕਟੌਤੀ ਕਰ ਰਹੀ ਹੈ। ਅਧਿਆਪਕ, ਮਾਪੇ ਅਤੇ ਸਕੂਲ ਪ੍ਰਿੰਸੀਪਲ ਇਸ ਦੇ ਬਾਰੇ ਚਿੰਤਤ ਨੇ ਕਿ ਇਹ ਬਜਟ ਪਾਬੰਦੀਆਂ ਵਿਦਿਆਰਥੀਆਂ ਦੀ ਸਫਲਤਾ ਅਤੇ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ। ਕਿਊਬਿਕ ਇੰਗਲਿਸ਼ ਸਕੂਲ ਬੋਰਡ ਐਸੋਸੀਏਸ਼ਨ ਦੇ ਪ੍ਰਧਾਨ ਦਾ ਤਰਕ ਹੈ ਕਿ ਇਸ ਨਾਲ ਸਕੂਲ ਬੋਰਡਾਂ ਅਤੇ ਸੇਵਾ ਕੇਂਦਰਾਂ ਲਈ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਿਆ ਦੇਣ ਦੇ ਆਪਣੇ ਮਿਸ਼ਨ ਪ੍ਰਤੀ ਵਫ਼ਾਦਾਰ ਰਹਿਣਾ ਅਸੰਭਵ ਹੋ ਜਾਏਗਾ। ਸਰਕਾਰ ਵਾਸਤੇ ਮਾੜੇ ਸਰਵੇਖਣ ਪ੍ਰੀਮੀਅਰ ਲਗੌਲ ਨੂੰ ਪ੍ਰੇਰਿਤ ਕਰ ਰਹੇ ਨੇ ਅਤੇ ਉਹਨਾਂ ਨੂੰ ਕਿਊਬਿਕ ਵਾਸੀਆਂ ਲਈ ਲੜਨ ਲਈ ਮਜਬੂਰ ਕਰ ਰਹੇ ਨੇ। ਤਾਜ਼ਾ ਸਰਵੇਖਣਾਂ ਦੇ ਸੰਬੰਧ ਵਿੱਚ ਉਹਨਾਂ ਨੇ ਆਖਿਆ ਕਿ ਮੈਨੂੰ ਪਤਾ ਕਿ ਬਹੁਤ ਸਾਰੇ ਕਿਊਬਿਕ ਵਾਸੀ ਸਰਕਾਰ ਤੋਂ ਨਿਰਾਸ਼ ਨੇ। ਪ੍ਰੀਮੀਅਰ ਨੇ ਕੱਲ੍ਹ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਇਸ ਬਾਰੇ ਮੰਨਦਿਆਂ ਕਿਹਾ, ਇਹ ਮੈਨੂੰ ਊਰਜਾ ਦਿੰਦਾ। ਇਹ ਮੈਨੂੰ ਸਾਲ ਭਰ ਅਤੇ ਬਾਕੀ ਰਹਿੰਦੇ ਕੁਝ ਮਹੀਨਿਆਂ 'ਚ ਕਿਊਬਿਕ ਨਿਵਾਸੀਆਂ ਨੂੰ ਹੋਰ ਵੀ ਨਤੀਜੇ ਦੇਣ ਲਈ ਲੜਨ ਦੀ ਤਾਕਤ ਅਤੇ ਇੱਛਾ ਦਿੰਦਾ। ਮੰਗਲਵਾਰ ਵਾਲੇ ਦਿਨ ਜਾਰੀ ਕੀਤੇ ਗਏ ਇੱਕ ਡਾਟਾ ਪੋਲ 'ਚ CAQ ਨੂੰ ਸਿਰਫ 15% ਵੋਟਿੰਗ ਇਰਾਦਿਆਂ ਨਾਲ ਤੀਜੇ ਸਥਾਨ 'ਤੇ ਰੱਖਿਆ ਗਿਆ ਸੀ, ਜੋ ਕਿ ਪਾਬਲੇ ਰੋਡਰਿਗਸ ਦੀ ਅਗਵਾਈ ਵਾਲੇ ਲਿਬਰਲ ਤੋਂ 11 ਅੰਕ ਪਿੱਛੇ ਹੈ। ਪਾਰਟੀ ਕੁਬੈਕਵਾ ਹਾਲੇ ਵੀ 31% ਅੰਕਾਂ ਨਾਲ ਅੱਗੇ ਹੈ। ਮੌਂਟਰੀਅਲ ਦੀ ਮੁੱਖ ਸਾਈਕਲ ਕਿਰਾਏ 'ਤੇ ਦੇਣ ਵਾਲੀ ਕੰਪਨੀ ਦਾ ਕਹਿਣਾ ਕਿ ਉਸ ਦੇ ਉਪਭੋਗਤਾਵਾਂ ਨੇ ਹਾਲ ਹੀ ਵਿੱਚ ਹੋਈ ਆਵਾਜਾਈ ਹੜਤਾਲ ਦੌਰਾਨ ਰਿਕਾਰਡ ਤੋੜ ਦਿੱਤੇ ਨੇ ਅਤੇ ਧਰਤੀ ਦੇ ਦੁਆਲੇ 50 ਤੋਂ ਵੱਧ ਵਾਰ ਯਾਤਰਾ ਕਰਨ ਦੇ ਬਰਾਬਰ ਯਾਤਰਾ ਕਰ ਲਈ ਹੈ। ਛੋਟੀਆਂ ਸਵਾਰੀਆਂ ਲਈ ਸਾਈਕਲ ਕਿਰਾਏ 'ਤੇ ਲੈਣ ਵਾਲੇ ਬਿਕਸੀ ਮੌਂਟਰੀਅਲ ਦਾ ਕਹਿਣਾ ਕਿ ਉਸ ਦੇ ਉਪਭੋਗਤਾਵਾਂ ਨੇ ਹੜਤਾਲ ਦੇ 9 ਦਿਨਾਂ ਵਿੱਚੋਂ 7 ਦੌਰਾਨ ਇੱਕ ਦਿਨ 'ਚ 80,000 ਤੋਂ ਵੱਧ ਯਾਤਰਾਵਾਂ ਕੀਤੀਆਂ, ਜਿਸ ਵਿੱਚ 11 ਜੂਨ ਨੂੰ 98,500 ਤੋਂ ਵੱਧ ਯਾਤਰਾਵਾਂ ਸ਼ਾਮਲ ਨੇ। ਉਹਨਾਂ 7 ਦਿਨਾਂ 'ਚ ਹਰੇਕ ਨੇ 2024 ਦੇ ਸਭ ਤੋਂ ਵਿਅਸਤ ਦਿਨ ਨੂੰ ਪਾਰ ਕਰ ਲਿਆ, ਜਦੋਂ ਕਿ 79,868 ਯਾਤਰਾਵਾਂ ਇੱਕੋ ਸਮੇਂ ਕਰਨ ਦਾ ਰਿਕਾਰਡ ਬਣਿਆ ਸੀ। ਇਹ ਖ਼ਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। ਪ੍ਰੋਜੈਕਟ ਮੌਂਟਰੀਅਲ ਦੇ ਨੇਤਾ ਲੂਕ ਵਾਅਦਾ ਕਰ ਰਹੇ ਨੇ ਕਿ ਜੇਕਰ ਉਹਨਾਂ ਦੀ ਪਾਰਟੀ ਪਤਝੜ ਨਗਰ ਨਿਗਮ ਚੋਣਾਂ ਵਿੱਚ ਚੁਣੀ ਜਾਂਦੀ ਹੈ, ਉਹ ਨਵੀਆਂ ਉਸਾਰੀਆਂ ਲਈ ਪਰਮਿਟ ਪ੍ਰਾਪਤ ਕਰਨ 'ਚ ਲੱਗਣ ਵਾਲੇ ਸਮੇਂ ਨੂੰ ਅੱਧਾ ਕਰ ਦੇਵੇਗੀ। ਲੂਕ ਰਬੋਇਨ ਦਾ ਕਹਿਣਾ ਕਿ ਇਸ ਨਾਲ ਹੋਰ ਰਿਹਾਇਸ਼ੀ ਯੂਨਿਟਾਂ ਨੂੰ ਤੇਜ਼ੀ ਨਾਲ ਬਣਾਇਆ ਜਾ ਸਕੇਗਾ। ਪ੍ਰੋਜੈਕਟ ਮੌਂਟਰੀਅਲ ਦੇ ਨੇਤਾ ਸ਼ਹਿਰ ਭਰ ਵਿੱਚ ਐਕਸਪ੍ਰੈਸ ਬੱਸ ਲੇਨਾਂ ਦਾ ਇੱਕ ਨੈੱਟਵਰਕ ਬਣਾਉਣ ਦਾ ਵੀ ਵਾਅਦਾ ਕਰ ਰਹੇ ਨੇ, ਜੋ ਉਹਨਾਂ ਦਾ ਕਹਿਣਾ ਕਿ ਟ੍ਰੈਫਿਕ ਪ੍ਰਵਾਹ ਨੂੰ ਬਿਹਤਰ ਬਣਾ ਕੇ ਮੌਂਟਰੀਅਲ ਵਾਸੀਆਂ ਦੇ ਜੀਵਨ ਨੂੰ ਸੌਖਾ ਬਣਾਵੇਗਾ। ਉਹਨਾਂ ਨੇ ਆਖਿਆ ਕਿ ਵਚਨਬੱਧਤਾਵਾਂ ਮੇਰੇ ਫਲਸਫੇ ਨੂੰ ਦਰਸਾਉਂਦੀਆਂ ਨੇ। ਮੌਂਟਰੀਅਲ ਵਾਸੀਆਂ ਦੀਆਂ ਅਸਲ ਸਮੱਸਿਆਵਾਂ ਦੇ ਠੋਸ ਹੱਲ ਜੋ ਅਸੀਂ ਸ਼ਹਿਰਾਂ ਦੇ ਸਰੋਤਾਂ ਰਾਹੀਂ ਪ੍ਰਾਪਤ ਕਰ ਸਕਦੇ ਹਾਂ। ਮੇਅਰ ਵਾਸਤੇ ਉਮੀਦਵਾਰ ਨੇ ਇੱਕ ਪ੍ਰੈਸ ਕਾਨਫਰੰਸ 'ਚ ਮੌਂਟਰੀਅਲ ਨਿਵਾਸੀਆਂ ਦੇ ਫਾਇਦੇ ਲਈ ਹੋਰ ਵੀ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ। ਜਨਤਕ ਸੁਰੱਖਿਆ ਮੰਤਰੀ ਬੁਨਾਰਡੇਲ ਨੇ ਕੱਲ੍ਹ ਬੁੱਧਵਾਰ ਨੂੰ ਐਲਾਨ ਕੀਤਾ ਕਿ ਟਰਾਂਸਜੈਂਡਰ ਕੈਦੀਆਂ ਨੂੰ ਹੁਣ ਸੂਬਾਈ ਜੇਲ੍ਹਾਂ 'ਚ ਉਹਨਾਂ ਦੇ ਸਰੀਰਕ ਲਿੰਗ ਦੇ ਅਨੁਸਾਰ ਰੱਖਿਆ ਜਾਵੇਗਾ। ਇਸ ਦਾ ਅਰਥ ਹੈ ਕਿ ਉਦਾਹਰਣ ਵਜੋਂ ਇੱਕ ਟਰਾਂਸ ਔਰਤ ਜਿਸ ਨੇ ਵੈਜੀਨੋ ਪਲਾਸਟੀ ਕਰਵਾਈ ਹੈ ਨੂੰ ਔਰਤ ਕੈਦੀਆਂ ਨਾਲ ਸਮੂਹ ਵਿੱਚ ਰੱਖਿਆ ਜਾਵੇਗਾ। ਜੇਕਰ ਇੱਕ ਟਰਾਂਸ ਔਰਤ ਨੇ ਲਿੰਗ ਪੁਸ਼ਟੀ ਸਰਜਰੀ ਨਹੀਂ ਕਰਵਾਈ ਹੈ ਤਾਂ ਉਸ ਨੂੰ ਮਰਦ ਕੈਦੀਆਂ ਦੇ ਨਾਲ ਨਜ਼ਰਬੰਦ ਕੀਤਾ ਜਾਵੇਗਾ। ਸੂਬੇ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ UPAC ਸਾਖ ਕਲਿੱਕ ਘੁਟਾਲੇ ਦੇ ਸੰਬੰਧ ਵਿੱਚ ਬੁੱਧਵਾਰ ਨੂੰ ਕਿਊਬਿਕ ਸਿਟੀ 'ਚ ਸੁਸਾਇਟੀ ਡੇ ਲਾ ਇੰਸ਼ੋਰੈਂਸ ਆਟੋਮੋਬਾਈਲ ਡੂ ਕਿਊਬਿਕ ਦੇ ਮੁੱਖ ਦਫ਼ਤਰ ਦੀ ਤਲਾਸ਼ੀ ਲੈ ਰਹੀ ਹੈ। ਪੁਸ਼ਟੀ ਕੀਤੀ ਗਈ ਹੈ ਕਿ ਅਸੀਂ ਸਾਕਲਿਕ ਫਾਈਲ ਦੀ ਤਲਾਸ਼ੀ ਲੈ ਰਹੇ ਹਾਂ। ਅਸੀਂ ਆਪਣੀ ਜਾਂਚ ਦੀ ਰੱਖਿਆ ਲਈ ਤਲਾਸ਼ੀ ਦਾ ਕੋਈ ਵੇਰਵਾ ਨਹੀਂ ਦੇਵਾਂਗੇ। ਆਮ ਤੌਰ 'ਤੇ ਕਿਸੇ ਧੋਖਾਧੜੀ ਜਾਂ ਭ੍ਰਿਸ਼ਟਾਚਾਰ ਦੀ ਜਾਂਚ ਵਿੱਚ ਤਲਾਸ਼ੀ ਦਾ ਉਦੇਸ਼ ਸਬੂਤ ਪ੍ਰਾਪਤ ਕਰਨਾ ਹੁੰਦਾ ਜੋ ਕਿਸੇ ਨਿੰਦਣਯੋਗ ਕਾਰਵਾਈ ਦੇ ਕਮਿਸ਼ਨ ਦੀ ਪੁਸ਼ਟੀ ਜਾਂ ਇਨਕਾਰ ਕਰਨ ਦੇ ਯੋਗ ਬਣਾਉਣਗੇ। ਕੈਨੇਡੀਅਨ ਪ੍ਰੈਸ ਨੂੰ ਭੇਜੇ ਗਏ UPAC ਬਿਆਨ 'ਚ ਲਿਖਿਆ ਗਿਆ, ਪ੍ਰਾਈਮ ਮਿਨਿਸਟਰ ਹਾਲੇ ਵੀ ਮੌਜੂਦਾ ਸਾਕ CO ਏਰਿਕ ਡੁਚਾਰਮੇ 'ਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰਦੇ ਨੇ। ਸਾਨੂੰ ਅੰਤਮ ਰਿਪੋਰਟ ਦੀ ਉਡੀਕ ਕਰਨੀ ਪਵੇਗੀ। ਪ੍ਰਧਾਨ ਨੇ ਹਾਲੇ ਆਪਣੀ ਗਵਾਹੀ ਨਹੀਂ ਦਿੱਤੀ, ਇਸ ਲਈ ਆਓ ਉਹਨਾਂ ਨੂੰ ਸਪਸ਼ਟੀਕਰਨ ਦੇਣ ਦੇਈਏ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਚੀਜ਼ਾਂ ਦੀ ਤਹਿ ਤੱਕ ਪਹੁੰਚਿਆ ਜਾਵੇ। STM ਮੈਟਰੋ ਸਟੇਸ਼ਨਾਂ 'ਚ ਘੁੰਮਣ ਫਿਰਨ 'ਤੇ ਪਾਬੰਦੀ ਵਾਪਸ ਲਈ ਜਾ ਰਹੀ ਹੈ, ਕਿਉਂਕਿ ਇਸ ਮੁਤਾਬਕ ਸਾਲ ਦੇ ਸ਼ੁਰੂ 'ਚ ਲਾਗੂ ਕੀਤੇ ਗਏ ਆਦੇਸ਼ ਦੀ ਸਮੀਖਿਆ ਤੋਂ ਪਤਾ ਲੱਗਿਆ ਕਿ ਇਹਦੇ ਸੁਰੱਖਿਆ 'ਤੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਨੇ। ਲੋਕਾਂ ਨੂੰ ਘੁੰਮਣ ਫਿਰਨ ਤੋਂ ਰੋਕਣ ਵਾਲਾ ਅਸਥਾਈ ਉਪਾਅ ਮਾਰਚ ਦੇ ਅੱਧ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ 30 ਅਪ੍ਰੈਲ ਨੂੰ ਮਿਆਦ ਪੁੱਗ ਗਈ ਸੀ। ਇਹ ਆਵਾਜਾਈ ਉਪਭੋਗਤਾਵਾਂ 'ਚ ਅਸੁਰੱਖਿਆ ਦੀਆਂ ਵਧੀਆ ਭਾਵਨਾਵਾਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਸੀ। ਮੈਟਰੋ ਉਪਭੋਗਤਾਵਾਂ ਨੂੰ ਹੁਣ ਪਲੇਟਫਾਰਮਾਂ ਅਤੇ ਬੈਂਚਾਂ 'ਤੇ ਸੌਣ ਦੀ ਇਜਾਜ਼ਤ ਨਹੀਂ ਸੀ ਅਤੇ ਮੈਟਰੋ ਦੇ ਕਈ ਸਾਂਝੇ ਖੇਤਰ ਜਿੱਥੇ ਲੋਕ ਇਕੱਠੇ ਹੁੰਦੇ ਸਨ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ। ਮੌਂਟਰੀਅਲ ਦੇ ਪਠਾਰਮੌਂਟ ਰਾਇਲ ਬੋਰੋ ਦੇ ਵਸਨੀਕਾਂ ਦਾ ਇੱਕ ਸਮੂਹ ਕਈ ਸਰਕਾਰੀ ਸੰਸਥਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਰਿਹਾ ਹੈ। ਇਹ ਦੋਸ਼ ਲਗਾਉਂਦਿਆਂ ਹੋਇਆ ਕਿ ਉਹਨਾਂ ਦੇ ਆਂਢ ਗੁਆਂਢ 'ਚ ਬੇਕਾਰ ਆਬਾਦੀ ਨੂੰ ਹੱਲ ਕਰਨ ਲਈ ਪ੍ਰਭਾਵਸ਼ਾਲੀ ਹੱਲਾਂ ਦੀ ਘਾਟ ਹੈ। ਨਿਵਾਸੀਆਂ ਨੇ ਕਲਾਸ ਐਕਸ਼ਨ ਮੁਕੱਦਮਾ ਸ਼ੁਰੂ ਕਰ ਦਿੱਤਾ ਅਤੇ ਅਦਾਲਤ ਦੀ ਪ੍ਰਵਾਨਗੀ ਉਡੀਕੀ ਜਾ ਰਹੀ ਹੈ। ਮਿਲਟਨ ਪਾਰਕ ਅਤੇ ਡੈਵੋਨ ਸ਼ਾਰ ਖੇਤਰਾਂ 'ਚ ਚੱਲ ਰਹੇ ਸਹਿਵਾਸ ਮੁੱਦਿਆਂ ਤੋਂ ਪ੍ਰਭਾਵਿਤ ਪ੍ਰਤੀ ਵਿਅਕਤੀ $25,000 ਦੇ ਹਰਜਾਨੇ ਦੀ ਮੰਗ ਕਰ ਰਹੇ ਨੇ। ਜਿਵੇਂ ਕਿ ਫੂਡ ਬੈਂਕ ਦੇ ਦੌਰੇ ਸਭ ਤੋਂ ਵਧੇਰੇ ਹੋ ਰਹੇ ਨੇ, ਫੂਡ ਬੈਂਕ ਦੇ ਨੇਤਾ ਅਤੇ ਫੂਡ ਅਸੁਰੱਖਿਆ ਦੇ ਸਮਰਥਕ ਮੌਂਟਰੀਅਲ 'ਚ ਪਹਿਲੇ ਫੂਡ ਅਸੁਰੱਖਿਆ ਸੰਮੇਲਨ ਲਈ ਇਕੱਠੇ ਹੋਏ ਨੇ। ਦੇਸ਼ ਭਰ ਦੇ ਲਗਭਗ 500 ਪ੍ਰਤੀਨਿਧੀ ਇਸ ਸਾਂਝੇ ਸੰਘਰਸ਼ ਦੇ ਵਿਰੁੱਧ ਹੱਲ ਲੱਭਣ ਲਈ ਇਕੱਠੇ ਨੇ। ਬਹੁਤ ਸਾਰੇ ਕਾਰਨ ਅਤੇ ਤਰੀਕੇ ਨੇ ਜਿਨ੍ਹਾਂ ਨਾਲ ਫੂਡ ਬੈਂਕ ਮਦਦ ਕਰ ਸਕਦੇ ਨੇ, ਅਤੇ ਉਹ ਹੈ ਸਾਰੇ ਭਾਈਚਾਰਕ ਭਾਈਵਾਲਾਂ ਨੂੰ ਇਕੱਠਿਆਂ ਕਰਕੇ। ਫੂਡ ਬੈਂਕਸ ਕਿਊਬਿਕ ਵਿਖੇ ਫਿਲੈਂਥਰੋਪੀ ਦੇ ਡਾਇਰੈਕਟਰ ਵੋਰੋਨਿਕ ਨੇ ਆਖਿਆ ਕਿ ਕੈਨੇਡਾ ਭਰ ਵਿੱਚ ਹਰ ਮਹੀਨੇ 20 ਲੱਖ ਤੋਂ ਵੱਧ ਲੋਕ ਇੱਕ ਵਾਰ ਫੂਡ ਬੈਂਕ ਆਉਂਦੇ ਨੇ ਅਤੇ ਇਹਨਾਂ ਵਿੱਚੋਂ ਲਗਭਗ 7 ਲੱਖ ਬੱਚੇ ਨੇ। ਅਸੀਂ 350 ਮਿਲੀਅਨ ਡਾਲਰ ਦੇ ਭੋਜਨ 'ਤੇ ਵਿਚਾਰ ਕਰ ਰਹੇ ਹਾਂ ਜੋ ਸਾਡੇ ਕਿਊਬਿਕ ਨੈੱਟਵਰਕ 'ਚ ਦਾਨ ਕੀਤਾ ਜਾਂਦਾ, ਖਰੀਦਿਆ ਜਾਂਦਾ ਅਤੇ ਵੰਡਿਆ ਜਾਂਦਾ। 2025 ਤੋਂ 2029 ਲਈ ਰਿਹਾਇਸ਼ੀ ਉਸਾਰੀ ਵਿੱਚ ਸਮੂਹਕ ਸਮਝੌਤੇ ਨੂੰ ਨਵਿਆਉਣ ਲਈ APCHQ ਵਿਚਕਾਰ ਸਿਧਾਂਤਕ ਤੌਰ 'ਤੇ ਇੱਕ ਸਮਝੌਤਾ ਹੋਇਆ। ਦੋਵਾਂ ਧਿਰਾਂ ਨੇ ਬੁੱਧਵਾਰ ਸ਼ਾਮੀ ਪੁਸ਼ਟੀ ਕੀਤੀ ਹੈ ਕਿ ਰਿਹਾਇਸ਼ੀ ਉਸਾਰੀ 'ਚ ਹੜਤਾਲ 28 ਮਈ ਨੂੰ ਜਿਹੜੀ ਸ਼ੁਰੂ ਹੋਈ ਸੀ ਖਤਮ ਹੋ ਰਹੀ ਹੈ। ਸਮੂਹਕ ਸਮਝੌਤੇ ਦੀ ਮਿਆਦ 30 ਅਪ੍ਰੈਲ ਨੂੰ ਹੀ ਮੁੱਕ ਗਈ ਸੀ। ਰਿਹਾਇਸ਼ੀ ਖੇਤਰ 4 ਉਸਾਰੀ ਖੇਤਰਾਂ ਵਿੱਚੋਂ ਇੱਕੋ ਇੱਕ ਸੀ ਜਿਹਨੇ ਹਾਲੇ ਤੱਕ ਆਪਣੇ ਸਮੂਹਕ ਸਮਝੌਤੇ ਨੂੰ ਸਫਲਤਾਪੂਰਵਕ ਨਹੀਂ ਨਵਿਆਇਆ। ਬਾਕੀ 3 ਜਿਵੇਂ ਕਿ ਸਿਵਲ ਇੰਜੀਨੀਅਰਿੰਗ, ਸੜਕਾਂ, ਉਦਯੋਗਿਕ ਅਤੇ ਸੰਸਥਾਗਤ ਵਪਾਰਕ 30 ਅਪ੍ਰੈਲ ਦੀ ਆਖਰੀ ਮਿਤੀ ਤੋਂ ਪਹਿਲਾਂ ਹੀ ਇਸ ਨੂੰ ਨਵਿਆਉਣ ਵਿੱਚ ਕਾਮਯਾਬ ਹੋ ਗਏ ਸਨ। ਸਿਧਾਂਤਕ ਤੌਰ 'ਤੇ ਸਮਝੌਤੇ ਦੇ ਨਾਲ ਇੱਕ ਖਾਸ ਭਵਿੱਖਬਾਣੀ ਹੋਵੇਗੀ ਜਿਸ ਨਾਲ ਮਾਲਕਾਂ ਅਤੇ ਨਾਲ ਹੀ ਕਾਮਿਆਂ ਨੂੰ ਕਿਊਬਿਕ ਦੇ ਲੋੜੀਂਦੇ ਹਜ਼ਾਰਾਂ ਘਰਾਂ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਯਕੀਨੀ ਬਣਾਉਣ ਦੀ ਆਗਿਆ ਮਿਲੇਗੀ। ਦੁਨੀਆ ਦੇ 7 ਸ਼ਕਤੀਸ਼ਾਲੀ ਦੇਸ਼ਾਂ ਦੇ ਸਮੂਹ G7 ਨੇ ਇਰਾਨ ਨਾਲ ਟਕਰਾਅ 'ਚ ਇਜ਼ਰਾਈਲ ਦਾ ਸਮਰਥਨ ਕੀਤਾ। G7 ਕੰਟਰੀਜ਼ ਨੇ ਆਪਣੇ ਬਿਆਨ 'ਚ ਸਪਸ਼ਟ ਤੌਰ 'ਤੇ ਆਖਿਆ ਉਹ ਇਜ਼ਰਾਈਲ ਦੇ ਨਾਲ ਖੜ੍ਹੇ ਨੇ। ਉਹਨਾਂ ਨੇ ਪੱਛਮੀ ਏਸ਼ੀਆ 'ਚ ਅਸਥਿਰਤਾ ਫੈਲਾਉਣ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ। ਬਿਆਨ ਵਿੱਚ ਸ਼ਾਂਤੀ ਅਤੇ ਖੇਤਰ 'ਚ ਸਥਾਈ ਹੱਲ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਗਿਆ। G7 ਕੰਟਰੀਜ਼ ਨੇ ਸਪਸ਼ਟ ਕੀਤਾ ਕਿ ਇਰਾਨ ਕਦੇ ਵੀ ਪਰਮਾਣੂ ਹਥਿਆਰ ਨਹੀਂ ਰੱਖ ਸਕਦਾ। ਯਾਦ ਰਹੇ, G7 ਸੰਮੇਲਨ ਦੌਰਾਨ ਟਰੰਪ ਨੇ ਸਮੂਹ ਦੀ ਮਹੱਤਤਾ ਬਾਰੇ ਵੀ ਸਵਾਲ ਉਠਾਏ ਸਨ ਅਤੇ ਜਲਦੀ ਹੀ ਇਰਾਨ ਅਤੇ ਇਜ਼ਰਾਈਲ ਵਿਚਾਲੇ ਤਲਖੀ ਵਾਧਿਆਂ ਦੇਖ ਕੇ ਸੰਮੇਲਨ ਛੱਡ ਕੇ ਚਲੇ ਗਏ ਸਨ। ਪੀਲ ਪੁਲਿਸ ਨੇ ਪ੍ਰੋਜੈਕਟ ਆਊਟਸੋਰਸ ਅਧੀਨ ਲੰਬੀ ਜਾਂਚ ਪੜਤਾਲ ਤੋਂ ਬਾਅਦ ਫਿਰੌਤੀਆਂ, ਲੁੱਟਮਾਰ, ਚੋਰੀਆਂ ਅਤੇ ਧੋਖਾਧੜੀ ਕਰਨ ਵਾਲੇ 2 ਗਰੋਹਾਂ ਦੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਵਿੱਚੋਂ 16 ਭਾਰਤੀ ਮੂਲ ਦੇ ਨੇ ਅਤੇ 1 ਔਰਤ ਵੀ ਸ਼ਾਮਲ ਹੈ। ਇਹਨਾਂ ਕੋਲੋਂ ਕਰੋੜ ਰੁਪਏ ਯਾਨੀ ਕਿ $42 ਲੱਖ ਦਾ ਸਮਾਨ ਬਰਾਮਦ ਕੀਤਾ ਗਿਆ ਜੋ ਇਹਨਾਂ ਨੇ ਵੱਖ ਵੱਖ ਅਪਰਾਧ ਕਰਕੇ ਇਕੱਠਾ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਿਕਟੌਕ ਦੇ ਅਮਰੀਕੀ ਸੰਚਾਲਨ ਨੂੰ ਬਾਈਟ ਡਾਂਸ ਨੂੰ ਵੇਚਣ ਦੀ ਆਖਰੀ ਤਰੀਕ 3 ਵਾਰ ਵਧਾ ਦਿੱਤੀ ਹੈ ਜਿਸ ਨਾਲ ਐਪ ਅਮਰੀਕਾ 'ਚ ਕੰਮ ਕਰਨਾ ਜਾਰੀ ਰੱਖੇਗੀ। ਇਸ ਲਈ ਗੱਲਬਾਤ ਹਾਲੇ ਵੀ ਜਾਰੀ ਹੈ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਟਰੰਪ ਨਹੀਂ ਚਾਹੁੰਦੇ ਕਿ ਟਿਕਟੌਕ ਬੰਦ ਹੋਵੇ। ਇਸ ਲਈ ਟਿਕਟੌਕ 'ਤੇ ਕਾਰਵਾਈ ਦੀ ਆਖਰੀ ਤਰੀਕ 90 ਦਿਨਾਂ ਲਈ ਵਧਾ ਦਿੱਤੀ ਗਈ ਹੈ। ਦੁਨੀਆ ਇੱਕ ਵਾਰੀ ਫਿਰ ਜੰਗ ਦੇ ਕੰਢੇ 'ਤੇ ਹੈ। ਇਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਸਿਖਰਾਂ 'ਤੇ ਹੈ। ਅਜਿਹੇ ਹਾਲਾਤ ਵਿੱਚ ਸੋਨੇ ਨੂੰ ਰਵਾਇਤੀ ਤੌਰ 'ਤੇ ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਅਤੇ ਇਹਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੁੰਦਾ। ਪਰ ਇਸ ਵਾਰ ਤਾਂ ਕੁਝ ਉਲਟਾ ਹੀ ਹੋ ਰਿਹਾ। ਇੰਨੇ ਵੱਡੇ ਭੂ ਰਾਜਨੀਤਿਕ ਸੰਕਟ ਦੇ ਬਾਵਜੂਦ ਸੋਨੇ ਦੀਆਂ ਕੀਮਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ। ਫਲੋਰੀਡਾ ਪੈਂਥਰਸ ਨੇ ਲਗਾਤਾਰ 2 ਸਾਲ ਸਟੇਨਹਾਰਟ ਕੱਪ ਜਿੱਤ ਲਿਆ। ਸੈਮ ਰੇਨਹਾਰਟ ਦੇ 4 ਗੋਲਾਂ ਦੇ ਪ੍ਰਦਰਸ਼ਨ ਨੇ ਫਲੋਰੀਡਾ ਨੂੰ ਗੇਮ 6 ਵਿੱਚ 1-5 ਨਾਲ ਜਿੱਤ ਦਵਾਈ। ਫਲੋਰੀਡਾ ਪੈਂਥਰ 2020 ਅਤੇ 2021 ਵਿੱਚ ਟੈਂਪਾ ਬੇ ਤੋਂ ਬਾਅਦ NHL ਦੀ ਪਹਿਲੀ ਲਗਾਤਾਰ ਜੇਤੂ ਅਤੇ ਇਸ ਸਦੀ ਵਿੱਚ ਅਜਿਹਾ ਕਰਨ ਵਾਲੀ 3 ਟੀਮ ਬਣ ਗਈ ਹੈ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖਬਰਾਂ ਦੇ ਇਸ ਬੁਲਟਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ਼੍ਰੀ ਅਕਾਲ।